सतनाम श्री वाहे गुरु साहिब जी सोरठ महला पंजवा खोजत खोजत खोज बिचार्यो राम नाम तत् सारा किल विख काटे निमख अराध्या गुरमुख पार उतारा खोजत खोजत खोज बिचार्यो राम नाम तत् सारा किल विख काटे निमख अराध्या गुरमुख पार उतारा हार रस पीवहो पुरख ज्ञानी सुन सुन महा त्रिपत मन पावे साधु अमृत बानी रहाओ मुगत भुगत जुगत सच पाईया सर्व सुखा का दाता अपने दास को भगत दान देवा पूरन पुरख विदाता श्रवणी सुनिया रसना गाइया हृदय त्याइया सोई करण कारण सम्राथ स्वामी जाते वृथा ना कोई वड्डा भाग रतन जन्म पाया करहो कृपा कृपाला साध संग नानक गुण गावे सिमरै सदा गोपाला वड्डा भाग रतन जन्म पाया करहो कृपा कृपाला साध संग नानक गुण गावे सिमरै सदा गोपाला
वाहेगुरु जी का खालसा वाहेगुरु जी की फतेह। परम सम्मान योग गुरु की साजी नवाजी गुरु रूप गुरु खालसा सत्संग जीओ आप समूह संगतां तंगता दे योग हो हर रोज दी तरह सचखंड श्री हरिमंदर साहब जी तो प्राप्त होए पावन श्री मुखवाक दी कथा विचार सांझी करन वास्ते गुरद्वारा मंजी साहिब दीवान हाल तथा देश विदेश ਆਪਣੇ ਆਪਣੇ ਘਰਾਂ ਵਿੱਚ ਸਤਿਗੁਰਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੇਣ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਔਰ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਖੋਜ ਕਰਨ ਵਾਲੇ ਖੋਜੀ ਲੋਕ ਬਹੁਤ ਹਨ। ਕੋਈ ਹੀਰਿਆਂ ਦੀ ਖੋਜ ਕਰਦਾ ਹੈ, ਸਤਸੰਗ ਜੀ ਕੋਈ ਸੋਨੇ ਦੀ ਖੋਜ ਕਰਦਾ ਹੈ, ਔਰ ਕੋਈ ਗਿਆਨ ਦੀ ਖੋਜ ਕਰਦਾ ਹੈ, ਕੋਈ ਧਿਆਨੀ ਧਿਆਨ ਲਾ ਕੇ ਪਰਮਾਤਮਾ ਨੂੰ ਖੋਜਣ ਦਾ ਯਤਨ ਕਰਦਾ ਹੈ, ਪਰ ਕੁਛ ਐਸੇ ਵੀ ਖੋਜੀ ਹਨ ਜਿਹੜੇ ਗਈ ਹੋਈ ਵਸਤੂ ਨੂੰ ਲੱਭਣ ਵਾਸਤੇ ਖੋਜ ਕਰਦੇ ਨੇ। ਕੁਛ ਲੋਕ ਕੋਲਿਆਂ ਦੀ ਖੋਜ ਕਰਦੇ ਨੇ, ਵੱਖਰੇ ਵੱਖਰੇ ਖੋਜੀ ਹਨ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਕਿ ਇਹ ਸੰਸਾਰ ਦੀਆਂ ਵਸਤੂਆਂ ਲੱਭਣ ਵਾਲਾ ਖੋਜੀ ਬਹੁਤ ਥੱਲੇ ਹੈ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਖੋਜ ਕੀਤੀ, ਉਹਨਾਂ ਨੂੰ ਪ੍ਰਤੀਤ ਹੋਇਆ ਕਿ ਸਭ ਤੋਂ ਉੱਤਮ ਸ੍ਰੇਸ਼ਟ ਪਰਮੇਸ਼ਰ ਦਾ ਨਾਮ ਹੈ। ਔਰ ਜਿਸ ਨਾਮ ਕਰਕੇ ਮਨੁੱਖ ਦੇ ਕੀਤੇ ਹੋਏ ਮਾੜੇ ਕਰਮ ਪਾਪ ਆਦਿਕ ਖਿਨ ਵਿੱਚ ਹੀ ਨਿਵਰਤ ਹੋ ਜਾਂਦੇ ਹਨ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਰਹਾਓ ਦੇ ਬੰਦ ਅੰਦਰ ਗਿਆਨਵਾਨ ਪੁਰਖਾਂ ਨੂੰ ਸੰਬੋਧਨ ਕੀਤਾ ਹੈ ਕਿ ਹਰੀ ਪਰਮੇਸ਼ਰ ਦਾ ਨਾਮ ਰਸ ਪੀਣਾ ਕਰੋ। ਸਤਸੰਗਤ ਜੀ, ਕੇਵਲ ਗ੍ਰੰਥ ਪੜ੍ਹਨ ਨਾਲ ਗ੍ਰੰਥਾਂ ਦੀ ਖੋਜ ਕਰਨ ਨਾਲ ਰਸ ਪ੍ਰਾਪਤ ਨਹੀਂ ਹੁੰਦਾ। ਉਹ ਤਾਂ ਕੇਵਲ ਆਪਣਾ ਆਪਣਾ ਅਭਿਆਸ ਹੁੰਦਾ ਹੈ। ਜਿਵੇਂ ਆਪਾਂ ਪੰਜਾਬੀ ਵਿੱਚ ਕਈ ਵਾਰ ਕਹਿ ਦਿੰਦੇ ਹਾਂ ਵੀ ਇਹਨੂੰ ਆਦਤ ਕਹਿ ਦਿੰਦੇ, ਆਦਤ ਵੀ ਫਲਾਣੇ ਨੂੰ ਫਲਾਣੀ ਆਦਤ ਪਈ ਹੈ, ਫਲਾਣੇ ਨੂੰ ਫਲਾਣੀ ਆਦਤ ਪਈ ਹੈ। ਅਤੇ ਆਪਾਂ ਕਈ ਵਾਰ ਕਹਿ ਦਿੰਦੇ ਵੀ ਉਹ ਆਪਣੀ ਆਦਤ ਤੋਂ ਮਜਬੂਰ ਹੈ। ਇਸ ਤਰ੍ਹਾਂ ਗ੍ਰੰਥਾਂ ਦੀ ਖੋਜ ਕਰਨ ਵਾਲਾ ਕੇਵਲ ਉਹਦਾ ਅਭਿਆਸ ਹੈ, ਉਹਦੀ ਆਦਤ ਹੈ ਕਿ ਉਹਨੇ ਗ੍ਰੰਥਾਂ ਦੀ ਖੋਜ ਕਰਨੀ ਹੈ। ਇੱਕ ਪੜ੍ਹ ਲਿਆ, ਦੂਜਾ ਫੜ ਲਿਆ, ਦੂਜਾ ਪੜ੍ਹ ਲਿਆ, ਤੀਜੇ ਨੂੰ ਫੜ ਲਿਆ, ਬਸ ਉਹ ਇਉਂ ਗ੍ਰੰਥਾਂ ਨੂੰ ਪੜ੍ਹਨ ਤੱਕ ਹੀ ਸੀਮਤ ਹੈ। ਪਰ ਪਰਮੇਸ਼ਰ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਕਰਦਾ। ਹੈਣ ਵਿਰਲੇ, ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਨਾ ਹੀ ਘਣੇ ਗਿਆਨਵਾਨ ਪੁਰਖ ਬਹੁਤ ਘੱਟ ਹੋਣਗੇ ਜਿਨ੍ਹਾਂ ਨੇ ਗਿਆਨ ਦੀ ਪ੍ਰਾਪਤੀ ਦੇ ਨਾਲ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਰਸ ਨੂੰ ਪੀਤਾ ਹੋਵੇਗਾ। ਵੈਸੇ ਤਾਂ ਗਿਆਨੀ ਗਿਆਨ ਦੀ ਕਮਾਈ ਕਰਕੇ ਕੇਵਲ ਸੰਗਤ ਨੂੰ ਸੁਣਾਉਣ ਤੱਕ ਹੀ ਸੀਮਤ ਹੁੰਦਾ ਹੈ ਕਿ ਅੱਜ ਮੈਂ ਸੰਗਤ ਨੂੰ ਇਹ ਸੁਣਾ ਕੇ ਆਇਆ ਹਾਂ, ਅਗਲੇ ਦਿਨ ਵਾਸਤੇ ਉਹ ਫਿਰ ਤਿਆਰੀ ਕਰਦਾ ਹੈ ਵੀ ਕੱਲ੍ਹ ਨੂੰ ਸੰਗਤ ਨੂੰ ਕੀ ਸੁਣਾਉਣਾ ਹੈ। ਕੇਵਲ ਉਹ ਸੁਣਾਉਣ ਦੀ ਵਿਚਾਰ ਵਿੱਚ ਹੁੰਦਾ ਹੈ, ਉਹ ਪਰਮਾਤਮਾ ਦੇ ਨਾਮ ਰਸ ਨੂੰ ਨਹੀਂ ਪੀਂਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਸੰਬੋਧਨ ਹੋ ਕੇ ਕਿਹਾ, ਐ ਗਿਆਨਵਾਨ ਪੁਰਖੋ, ਤੁਸੀਂ ਇਸ ਗਿਆਨ ਦੇ ਨਾਲ ਨਾਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਸ ਵੀ ਪੀਵੋ। ਹੁਣ ਪੀਣ ਦੀ ਯੁਗਤੀ ਵੀ ਦਰਸਾਈ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੰਨਾਂ ਨਾਲ ਸੁਣਨਾ, ਰਸਨਾ ਨਾਲ ਬੋਲਣਾ, ਹਿਰਦੇ ਵਿੱਚ ਵਸਾਉਣਾ, ਫਿਰ ਹੀ ਤ੍ਰਿਪਤੀ ਹੋਵੇਗੀ ਸਤਸੰਗਤ ਜੀ, ਫਿਰ ਹੀ ਮਨ ਨੂੰ ਰੱਜ ਆਵੇਗਾ। ਪਰ ਜੇ ਅਸੀਂ ਆਪ ਨਹੀਂ ਸੁਣਿਆ, ਆਪ ਨਹੀਂ ਜਪਿਆ, ਗੁਰੂ ਦੇ ਬਚਨਾਂ ਦੀ ਕਮਾਈ ਨਹੀਂ ਕੀਤੀ, ਫਿਰ ਸਾਨੂੰ ਤ੍ਰਿਪਤੀ ਨਹੀਂ ਹੋ ਸਕਦੀ। ਠੀਕ ਹੈ, ਬਾਹਰ ਮੁਖੀ ਭਾਵੇਂ ਸੰਗਤ ਕਿਤਨਾ ਭਾਰੀ ਧਨ ਪਦਾਰਥ ਦੇ ਦੇਵੇ, ਫਿਰ ਮਨ ਨੂੰ ਤ੍ਰਿਪਤੀ ਨਹੀਂ ਹੁੰਦੀ। ਮਨ ਜਿਹੜਾ ਹੈ ਉਹ ਭੁੱਖੋਂ ਭੁੱਖੋਂ ਕਰਦਾ ਰਹਿੰਦਾ ਹੈ।
ਇਹਦੀ ਭੁੱਖ ਨਹੀਂ ਮਿਟਦੀ। ਪਰ ਭੁੱਖ ਤਾਂ ਹੀ ਮਿਟੇਗੀ ਜਦੋਂ ਇਹ ਗਿਆਨ ਦੀ ਪ੍ਰਾਪਤੀ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ ਕਮਾਵੇਗਾ, ਫਿਰ ਮਨ ਤ੍ਰਿਪਤ ਹੋ ਜਾਵੇਗਾ, ਫਿਰ ਮਨ ਦੌੜੇਗਾ ਨਹੀਂ, ਫਿਰ ਮਨ ਟਿਕ ਜਾਵੇਗਾ, ਮਨ ਨੂੰ ਸ਼ਾਂਤੀ ਆਵੇਗੀ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਰਤਨ ਅਮੋਲਕ ਜਨਮ ਦਾ ਵੀ ਜ਼ਿਕਰ ਕੀਤਾ ਹੈ। ਇਹ ਮਨੁੱਖਾ ਜਨਮ ਇੱਕ ਅਮੋਲਕ ਰਤਨ ਹੈ। ਪਰ ਸਤਸੰਗਤ ਜੀ, ਇਸ ਦੀ ਪ੍ਰਾਪਤੀ ਵੱਡਿਆਂ ਭਾਗਾਂ ਕਰਕੇ ਹੋਈ ਹੈ। ਚੰਗੇ ਭਾਗ, ਚੰਗੇ ਕਰਮ ਹੋਣ ਕਰਕੇ ਸਾਨੂੰ ਬਹੁਤ ਲੰਮੇ ਸਮੇਂ ਤੋਂ ਬਾਅਦ ਇਹ ਮਨੁੱਖਾ ਦੇਹ ਹੀ ਪ੍ਰਾਪਤ ਹੋਈ ਹੈ। ਹੋਈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਨ ਵਾਸਤੇ, ਗੁਰੂ ਕੀ ਬਾਣੀ ਪੜ੍ਹਨ ਵਾਸਤੇ, ਔਰ ਆਪਣੇ ਇਸ ਜੀਵਨ ਨੂੰ ਸਫਲ ਕਰਨ ਵਾਸਤੇ ਸਾਨੂੰ ਇਹ ਮਨੁੱਖਾ ਦੇਹ ਹੀ ਪ੍ਰਾਪਤ ਹੋਈ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਮਨੁੱਖਾ ਦੇਹ ਹੀ ਅੰਦਰ ਉਹ ਘੜੀਆਂ ਸਫਲੀਆਂ ਹਨ ਜਿਹੜੀਆਂ ਘੜੀਆਂ ਅਸੀਂ ਗੁਰੂ ਕੀ ਸੰਗਤ ਵਿੱਚ ਆ ਕੇ ਬਤੀਤ ਕੀਤੀਆਂ, ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵਾਹਿਗੁਰੂ ਪਰਮੇਸ਼ਰ ਦਾ ਜਸ ਕਰਕੇ, ਪਰਮੇਸ਼ਰ ਦੀ ਸਿਫਤ ਸਲਾਹ ਸੁਣ ਕੇ ਬਤੀਤ ਕੀਤੀਆਂ, ਉਹ ਘੜੀਆਂ ਸਫਲੀਆਂ ਹਨ। ਤੋ ਸਤਿਗੁਰੂ ਜੀ ਨੇ ਆਪਾਂ ਨੂੰ ਵੀ ਸੁਭਾਗ ਬਖਸ਼ਿਸ਼ ਕੀਤਾ ਹੈ ਜੀਵਨ ਦੀਆਂ ਘੜੀਆਂ ਸਫਲ ਕਰਨ ਵਾਸਤੇ। ਪਰ ਜੀਵਨ ਦੀਆਂ ਘੜੀਆਂ ਉਹਨਾਂ ਦੀਆਂ ਹੀ ਸਫਲ ਹੁੰਦੀਆਂ ਨੇ ਜਿਹੜੇ ਮਨ ਕਰਕੇ ਗੁਰੂ ਚਰਨਾਂ ਵਿੱਚ ਟਿਕ ਜਾਂਦੇ ਨੇ। ਭਾਵੇਂ ਉਹ ਦੇਸ਼ ਵਿੱਚ ਬੈਠੇ ਨੇ, ਭਾਵੇਂ ਉਹ ਵਿਦੇਸ਼ਾਂ ਵਿੱਚ ਬੈਠੇ ਨੇ, ਭਾਵੇਂ ਗੁਰੂ ਕੀ ਸੰਗਤ ਵਿੱਚ ਬੈਠੇ ਨੇ, ਸਤਿਗੁਰਾਂ ਦੀ ਹਾਜ਼ਰੀ ਵਿੱਚ ਨੇ, ਘੜੀਆਂ ਉਹਨਾਂ ਦੀਆਂ ਹੀ ਸਫਲੀਆਂ ਹੋਣੀਆਂ ਨੇ ਜਿਹੜੇ ਮਨ ਕਰਕੇ ਟਿਕੇ ਹੋਏ ਨੇ। ਜੇ ਸਰੀਰ ਕਰਕੇ ਅਸੀਂ ਗੁਰੂ ਕੀ ਸੰਗਤ ਵਿੱਚ ਹਾਂ ਪਰ ਮਨ ਸਾਡਾ ਬਾਹਰ ਦੌੜਦਾ ਹੈ, ਤੇ ਸਾਧ ਸੰਗਤ ਜੀ ਫਿਰ ਉਹ ਘੜੀਆਂ ਗੁਰੂ ਦੇ ਲੇਖੇ ਨਹੀਂ ਲੱਗਣੀਆਂ, ਫਿਰ ਤਾਂ ਉਹ ਸਾਡੀਆਂ ਘੜੀਆਂ ਬਾਹਰ ਮੁਖੀ ਹੋ ਜਾਣਗੀਆਂ। ਜਿਹੜੇ ਜਿਹੜੇ ਕੰਮਾਂ ਵਿੱਚ, ਜਿਹੜੇ ਜਿਹੜੇ ਫੁਰਨਿਆਂ ਵਿੱਚ ਅਸੀਂ ਉਹ ਘੜੀਆਂ ਬਿਤਾਈਆਂ, ਉਹ ਘੜੀਆਂ ਉਹਨਾਂ ਫੁਰਨਿਆਂ ਦੇ ਲੇਖੇ ਲੱਗ ਜਾਣੀਆਂ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਅੰਦਰ ਸਮੁੱਚੀ ਲੁਕਾਈ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਾਂਝਾ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹਲਾ ਪੰਜਵਾ।
ਸਤਸੰਗ ਜੀ, ਰਾਗ ਸੋਰਠ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 611 ਤੇ ਸੁਭਾਇਮਾਨ ਹੈ। ਰਾਗ ਸੋਰਠ ਦੇ ਬਾਰੇ ਵਿਦਵਾਨਾਂ ਦੀ ਵਿਚਾਰ ਹੈ ਕਿ ਇਹ ਰਾਤ ਦਾ ਰਾਗ ਹੈ, ਰਾਤ ਦੇ ਦੂਜੇ ਪਹਿਰ ਭਾਵ ਰਾਤ 9 ਵਜੇ ਤੋਂ ਲੈ ਕੇ 12 ਵਜੇ ਤੱਕ ਇਸ ਦਾ ਗਾਇਨ ਕਰਨ ਦਾ ਹੁਕਮ ਹੈ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, ਸੋਰਠ ਬੀਜਾ ਗਾਵੀਐ। ਸਤਸੰਗਤ ਜੀ, ਸਤਿਗੁਰਾਂ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸੋਰਠ ਤਾਮ ਸੁਹਾਵਣੀ। ਸੋਰਠ ਤਾਂ ਹੀ ਸ਼ੋਭਨੀਕ ਹੈ ਜੇ ਅਸੀਂ ਇਹਨੂੰ ਗਾਉਣ ਦੇ ਨਾਲ ਨਾਲ, ਪੜ੍ਹਨ ਦੇ ਨਾਲ ਨਾਲ ਆਪਣੇ ਮਨ ਅੰਦਰ ਵੀ ਇਹਦੀ ਖੋਜ ਕਰੀਏ, ਭਾਲ ਕਰੀਏ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਰਾਗ ਸੋਰਠ ਦੇ ਅੰਦਰ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ।
ਖੋਜਤ ਖੋਜਤ ਖੋਜ ਵਿਚਾਰਿਓ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵੇਦਾਂ ਸ਼ਾਸਤਰਾਂ ਨੂੰ ਖੋਜਿਆ, ਬਹੁਤ ਸਾਰੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਵਿਚਾਰਿਆ। ਇਸ ਤਰ੍ਹਾਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਿ ਉਹਨਾਂ ਗ੍ਰੰਥਾਂ ਨੂੰ ਖੋਜਣ ਨਾਲ, ਗ੍ਰੰਥਾਂ ਨੂੰ ਪੜ੍ਹਨ ਨਾਲ, ਵਿਚਾਰਨ ਨਾਲ ਹਰ ਰਸ ਦੀ ਪ੍ਰਾਪਤੀ ਨਹੀਂ ਹੁੰਦੀ। ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਨਿਵਲ ਭੁਵੰਗਮ ਸਾਧੇ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ, ਅਧਕ ਅਹੰ ਬੁੱਧ ਵਾਧੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੇਦਾਂ ਸ਼ਾਸਤਰਾਂ ਦਾ ਪਾਠ ਪੜ੍ਹਿਆ ਅਤੇ ਉਹਨਾਂ ਦੀ ਵਿਚਾਰ ਵੀ ਕੀਤੀ, ਭੁਜੰਗਮਾ ਨਾੜੀ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਇਸ ਨਾੜੀ ਨੂੰ ਵੀ ਸਾਧਨਾ ਕੀਤਾ ਨਿਓਲਾ ਆਸਣ ਬਣਾ ਕਰਕੇ, ਪਰ ਇਹ ਸਾਰੇ ਕਰਮ ਕਾਂਡ ਕਰਨ ਨਾਲ ਜਿਹੜੇ ਪੰਜ ਵਿਕਾਰ ਹਨ, ਪੰਜ ਚੋਰ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦਾ ਸੰਗ ਨਹੀਂ ਛੁੱਟਿਆ, ਮਨੁੱਖ ਇਹਨਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਸਤਿਗੁਰੂ ਜੀ ਕਹਿੰਦੇ ਹੇ ਪਿਆਰੇ, ਇਹਨਾਂ ਕਰਮ ਕਾਂਡਾਂ ਕਰਕੇ, ਪਠਨ ਪਾਠਨ ਕਰਕੇ ਉਸ ਪਰਮਾਤਮਾ ਨੂੰ ਨਹੀਂ ਮਿਲਿਆ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਮਨੁੱਖ ਅਨੇਕਾਂ ਹੀ ਕਰਮ ਕਰ ਲਵੇ, ਇਸ ਤਰ੍ਹਾਂ ਗੱਲ ਨਹੀਂ ਬਣਨੀ। ਕਿਵੇਂ ਗੱਲ ਬਣਨੀ ਹੈ? ਸਤਿਗੁਰੂ ਜੀ ਨੇ ਇਸੇ ਹੀ ਪਾਵਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਵਿੱਚ ਦਰਸਾਇਆ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਵਾਹਿਗੁਰੂ ਦੀ ਕੀਰਤੀ ਕਰਨੀ, ਸਾਧ ਸੰਗਤ ਨਾਲ ਮਿਲ ਕਰਕੇ, ਇਹੀ ਸ਼੍ਰੋਮਣੀ ਕਰਮ ਹੈ, ਸਾਰੇ ਕਰਮਾਂ ਤੋਂ ਉੱਤਮ ਕਰਮ ਹੈ। ਸਤਿਗੁਰੂ ਜੀ ਕਹਿੰਦੇ ਪ੍ਰਾਪਤ ਉਹਨਾਂ ਨੂੰ ਹੁੰਦਾ ਹੈ ਜਿਨ੍ਹਾਂ ਦੇ ਪੂਰਬਲੇ ਭਾਗ ਚੰਗੇ ਹਨ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਜਿਨ੍ਹਾਂ ਦੇ ਪੂਰਬਲੇ ਚੰਗੇ ਕਰਮ ਨੇ ਸਾਧ ਸੰਗਤ ਜੀ, ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ। ਉਹ ਸਾਧ ਸੰਗਤ ਨਾਲ ਮਿਲ ਕਰਕੇ ਵਾਹਿਗੁਰੂ ਦੀ ਉਪਮਾ ਕਰਕੇ ਸੋ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਨ। ਖੋਜ ਵਿਚਾਰਿਓ, ਖੋਜਦਿਆਂ ਖੋਜ ਕੇ ਵਿਚਾਰ ਕੀਤੀ, ਮਨ ਨੂੰ ਖੋਜਿਆ, ਸਰੀਰ ਨੂੰ ਖੋਜਿਆ, ਬਾਣੀ ਨੂੰ ਖੋਜਿਆ, ਤੇ ਖੋਜ ਕੇ ਇਸ ਵਿਚਾਰ ਤੇ ਅਸੀਂ ਪਹੁੰਚੇ,
ਰਾਮ ਨਾਮ ਤਤ ਸਾਰਾ।
ਸਾਰਾ ਦਾ ਅਰਥ ਹੈ ਸ੍ਰੇਸ਼ਟ। ਪਰਮੇਸ਼ਰ ਦਾ ਨਾਮ ਹੀ ਅਸਲ ਦੇ ਵਿੱਚ ਤਤ ਸਿਧਾਂਤ ਸ੍ਰੇਸ਼ਟ ਹੈ। ਪਰਮੇਸ਼ਰ ਦਾ ਨਾਮ ਹੀ ਸਭ ਤੋਂ ਉੱਤਮ ਹੈ। ਖੋਜ ਕਰਨ ਵਾਲਿਆਂ ਨੇ ਖੋਜ ਕੀਤੀ, ਸਤਸੰਗਤ ਜੀ, ਕਿ ਪਰਮੇਸ਼ਰ ਦੇ ਨਾਮ ਵਿੱਚ ਹੀ ਸਭ ਕੁਛ ਹੈ। ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦਾ ਹੈ ਉਹ ਸਭ ਕੁਛ ਹੀ ਪ੍ਰਾਪਤ ਕਰ ਲੈਂਦਾ ਹੈ। ਫਿਰ ਉਹਨੂੰ ਕਰਮ ਕਾਂਡ ਕਰਨ ਦੀ ਲੋੜ ਨਹੀਂ ਪੈਂਦੀ, ਕਿਉਂਕਿ ਸਤਿਗੁਰੂ ਜੀ ਦਾ ਫਰਮਾਨ ਹੈ, ਵਰਮੀ ਮਾਰੀ ਸਾਪ ਨਾ ਮੂਆ। ਅਸੀਂ ਕਈ ਵਾਰ ਆਪਣੀ ਅੱਖਾਂ ਦੇ ਵਿੱਚ ਸਾਹਮਣੇ ਵੇਖਦੇ ਹਾਂ ਵੀ ਧਰਤੀ ਦੇ ਵਿੱਚ ਚੂਹੇ ਨੇ ਖੁੱਡ ਪੁੱਟੀ ਹੁੰਦੀ ਹੈ, ਅਤੇ ਕਈ ਵਾਰ ਸਾਡੇ ਸਾਹਮਣੇ ਸੱਪ ਉਸ ਖੁੱਡ ਵਿੱਚ ਪ੍ਰਵੇਸ਼ ਕਰ ਜਾਵੇ, ਵੜ ਜਾਵੇ, ਅਤੇ ਅਸੀਂ ਉਸ ਖੁੱਡ ਨੂੰ ਕੁੱਟੀ ਜਾਂਦੇ ਹਾਂ। ਸਤਿਗੁਰਾਂ ਨੇ ਉਹਨੂੰ ਕਿਹਾ ਵਰਮੀ। ਵਰਮੀ ਦਾ ਅਰਥ ਹੁੰਦਾ ਛੇਕ। ਅਸੀਂ ਉਸ ਖੁੱਡ ਨੂੰ ਕੁੱਟੀ ਜਾਂਦੇ, ਉਹ ਛੇਕ ਨੂੰ ਕੁੱਟੀ ਜਾਂਦੇ ਹਾਂ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਖੁੱਡ ਨੂੰ ਕੁੱਟਿਆ ਸੱਪ ਨਹੀਂ ਮਰਦਾ। ਇਸੇ ਤਰ੍ਹਾਂ ਸਤਿਸੰਗਤ ਜੀ, ਸਰੀਰ ਨੂੰ ਕਸ਼ਟ ਦਿੱਤਿਆ ਮਨ ਨਹੀਂ ਮਰਦਾ। ਜਿੰਨਾ ਮਰਜ਼ੀ ਕੋਈ ਸਰੀਰ ਨੂੰ ਕਸ਼ਟ ਦੇਈ ਜਾਵੇ, ਕੋਈ ਪੁੱਠਾ ਲਮਕੀ ਜਾਵੇ, ਕੋਈ ਧੂਣੀਆਂ ਤਾਈ ਜਾਵੇ, ਕੋਈ ਜਲ ਤਾਰੇ ਕਰੀ ਜਾਵੇ, ਜੋ ਮਰਜ਼ੀ ਕਰ ਲਵੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਰੂਪੀ ਸੱਪ ਇਸ ਤਰ੍ਹਾਂ ਨਹੀਂ ਮਰਦਾ। ਮਨ ਰੂਪੀ ਸੱਪ ਤਾਂ ਮਰੇਗਾ ਜਦੋਂ ਆਪਾਂ ਗੁਰੂ ਦੇ ਸ਼ਬਦ ਰੂਪੀ ਡਾਂਗ ਨੂੰ ਮਨ ਰੂਪੀ ਸਿਰ ਵਿੱਚ ਮਾਰਾਂਗੇ, ਤਾਂ ਹੀ ਸੱਪ ਮਰੇਗਾ ਨਾ। ਡਾਂਗ ਸੱਪ ਦੇ ਸਿਰ 'ਚ ਵੱਜੇਗੀ ਤਾਂ ਹੀ ਸੱਪ ਦੀ ਮੌਤ ਹੋਵੇਗੀ ਨਾ। ਅਤੇ ਜੇ ਆਪਾਂ ਸੱਪ ਖੁੱਡ ਵਿੱਚ ਬੈਠਾ ਅਤੇ ਆਪਾਂ ਖੁੱਡ ਨੂੰ ਕੁੱਟੀ ਜਾਈਏ, ਧਰਤੀ ਨੂੰ ਕੁੱਟੀ ਜਾਈਏ, ਤਾਂ ਫਿਰ ਉਹ ਨਹੀਂ ਮਰੇਗਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਸਰੀਰ ਨੂੰ ਜਿੰਨੇ ਮਰਜ਼ੀ ਆਪਾਂ ਕਸ਼ਟ ਦੇਈ ਜਾਈਏ, ਸਤਸੰਗਤ ਜੀ ਮਨ ਨਹੀਂ ਮਰਦਾ। ਮਨ ਤਾਂ ਹੀ ਮਰੇਗਾ ਜਦੋਂ ਆਪਾਂ ਗੁਰੂ ਦੇ ਸ਼ਬਦ ਰੂਪੀ ਡਾਂਗ ਇਹਦੇ ਸਿਰ ਵਿੱਚ ਮਾਰਾਂਗੇ। ਇਹੋ ਖੋਜਦਿਆਂ ਵਿਚਾਰ ਤੇ ਪਹੁੰਚੇ ਕਿ ਪਰਮੇਸ਼ਰ ਦਾ ਨਾਮ ਤਤ ਸਿਧਾਂਤ ਸਭ ਤੋਂ ਸ੍ਰੇਸ਼ਟ ਹੈ, ਚੰਗਾ ਹੈ। ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੀ
ਗਿਲ ਬਿਖ ਕਾਟੇ ਨਿਮਖ ਅਰਾਧਿਆ।
ਸਤਸੰਗਤ ਜੀ, ਖੋਜ ਕੀਤੀ ਕਿ ਪਰਮੇਸ਼ਰ ਦਾ ਨਾਮ ਨਿਮਖ ਮਾਤਰ ਵੀ ਜੇ ਕੋਈ ਹਿਰਦੇ ਕਰਕੇ ਉਹਨੂੰ ਅਰਾਧ ਲਵੇ, ਹਿਰਦੇ ਵਿੱਚ ਵਸਾ ਲਵੇ, ਤਾਂ ਉਹਦੇ ਚਾਰ ਜਿਹੜੇ ਬੱਜਰ ਪਾਪ ਨੇ ਉਹ ਕੱਟੇ ਜਾਂਦੇ ਨੇ। ਨਿਮਖ ਮਾਤਰ ਪਰਮਾਤਮਾ ਨੂੰ ਯਾਦ ਕੀਤਿਆਂ ਸਤਸੰਗਤ ਜੀ ਚਾਰ ਜਿਹੜੇ ਵਜਰ ਪਾਪ ਨੇ ਉਹਦੇ ਕੱਟੇ ਜਾਂਦੇ ਨੇ। ਬ੍ਰਾਹਮਣ, ਕੈਲੀ, ਘਾਤ, ਕੰਜਕਾਂ, ਅਣਚਾਰੀ ਕਾ ਧਾਣ, ਇਹ ਚਾਰ ਵਜਰ ਪਾਪ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਚਾਰੇ ਹੀ ਵਜਰ ਪਾਪ ਜਿਹੜੇ ਨੇ ਉਹਦੇ ਕੱਟੇ ਜਾਂਦੇ ਨੇ। ਸੂਖਮ 19 ਪਾਪ ਵਿਦਵਾਨਾਂ ਨੇ ਮੰਨੇ ਨੇ, ਇਹ ਚਾਰ ਵਜਰ ਪਾਪ ਨੇ। ਜਿਵੇਂ ਸਿੱਖ ਧਰਮ ਦੇ ਅੰਦਰ ਚਾਰ ਵਜਰ ਕੁਰਹਿਤਾਂ ਨੇ, ਹੋਰ ਸੂਖਮ ਕਈ ਤਰ੍ਹਾਂ ਦੀਆਂ ਕੁਰਹਿਤਾਂ ਹੋ ਜਾਂਦੀਆਂ ਨੇ, ਪਰ ਚਾਰ ਵਜਰ ਹਨ। ਤੰਬਾਕੂ ਦੀ ਵਰਤੋਂ, ਕੁੱਠੇ ਮਾਸ ਦੀ ਵਰਤੋਂ, ਔਰ ਪਰ ਇਸਤਰੀ ਪਰ ਪੁਰਖ ਦਾ ਗਮਨ, ਅਤੇ ਕੇਸਾਂ ਦੀ ਬੇਅਦਬੀ, ਇਹ ਚਾਰ ਵਜਰ ਕੁਰਹਿਤਾਂ ਹਨ ਸਿੱਖ ਧਰਮ ਦੇ ਅੰਦਰ। ਇਸੇ ਤਰ੍ਹਾਂ ਸਨਾਤਨੀ ਧਰਮ ਦੇ ਅੰਦਰ ਚਾਰ ਵਜਰ ਪਾਪ ਮੰਨੇ ਹਨ। ਬ੍ਰਾਹਮਣ ਦਾ ਮਾਰਨਾ, ਕਾਲੀ ਗਾਂ ਦਾ ਮਾਰਨਾ, ਅਤੇ ਸਤਸੰਗਤ ਜੀ ਲਟਕੀ ਦੇ ਪੈਸੇ ਖਾਣੇ, ਅਤੇ ਚੌਥਾ ਹੈ ਵੇਸਵਾ ਦੇ ਘਰ ਦਾ ਧਨ ਖਾਣਾ। ਇਹ ਚਾਰ ਵਜਰ ਪਾਪ ਸਨਾਤਨੀ ਧਰਮ ਦੇ ਵਿੱਚ ਮੰਨੇ ਨੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਿਮਖ ਅਰਾਧਿਆ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨਾਲ ਜੁੜ ਕਰਕੇ ਮਨ ਬਿਰਤੀ ਨੂੰ ਇਕਾਗਰ ਕਰਕੇ ਇੱਕ ਨਿਮਖ ਮਾਤਰ ਵੀ ਯਾਦ ਕੀਤਾ, ਉਹਨਾਂ ਦੇ ਸਾਰੇ ਹੀ ਪਾਪ ਕੱਟੇ ਜਾਂਦੇ ਨੇ, ਸਾਰੇ ਹੀ ਪਾਪ ਨਿਵਿਰਤ ਹੋ ਜਾਂਦੇ ਨੇ। ਇਉਂ ਹੋ ਜਾਂਦੇ ਨੇ, ਸਤਿਗੁਰੂ ਜੀ ਕਹਿੰਦੇ ਨੇ, ਜਿਵੇਂ ਸਤਸੰਗਤ ਜੀ ਲੱਖਾਂ ਮਣ ਲੱਕੜ ਇਕੱਠੀ ਕੀਤੀ ਹੋਵੇ ਅਤੇ ਉਸ ਲੱਖਾਂ ਮਣ ਲੱਕੜ ਦੇ ਅੰਦਰ ਇੱਕ ਨਿੱਘੀ ਜੀ ਅੱਗ ਦੀ ਚੰਗਿਆੜੀ ਰੱਖ ਦੇਈਏ ਅਤੇ ਉਹ ਅੱਗ ਦੀ ਚੰਗਿਆੜੀ ਉਹ ਲੱਖਾਂ ਮਣ ਲੱਕੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਸ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਜੀਵ ਦੇ ਕੀਤੇ ਹੋਏ ਸਾਰੇ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਇਸ ਕਰਕੇ ਹਜ਼ੂਰ ਨੇ ਕਿਹਾ ਨਾ ਵੀ ਜਿਹੜੇ ਇੱਕ ਪਲ ਇੱਕ ਨਿਮਖ ਅੱਖਾਂ ਦੇ ਝਮਕਣ ਜਿੰਨਾ ਸਮਾਂ ਹੈ ਨਿਮਖ, ਜਿਹੜੇ ਇਤਨਾ ਸਮਾਂ ਵੀ ਵਾਹਿਗੁਰੂ ਨੂੰ ਯਾਦ ਕਰਦੇ ਨੇ ਨਾ, ਉਹਨਾਂ ਦੇ ਸਾਰੇ ਪਾਪ ਕੱਟੇ ਜਾਂਦੇ ਨੇ, ਉਹ ਪਵਿੱਤਰ ਹੋ ਜਾਂਦੇ ਹਨ।
ਗੁਰਮੁਖ ਪਾਰ ਉਤਾਰਾ,
ਗੁਰਮੁਖ ਗੁਰੂ ਦੀ ਰਾਹੀਂ ਅਥਵਾ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦਾ ਮੁਖ ਗੁਰੂ ਵੱਲੇ ਹੋ ਜਾਂਦਾ ਹੈ, ਉਹਨਾਂ ਗੁਰਮੁਖਾਂ ਦਾ ਆਪਣਾ ਪਾਰ ਉਤਾਰਾ ਹੋ ਜਾਂਦਾ ਹੈ। ਪਰ ਸਤਸੰਗਤ ਜੀ ਉਹ ਹੋਰ ਵੀ ਅਨੇਕਾਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ ਨੇ, ਹਾਂ ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਾਰੇਣ ਸ੍ਰਿਠਾ, ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਆਪ ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਸੰਸਾਰ ਸਮੁੰਦਰ ਤੋਂ ਤਰੇ ਹਨ ਅਤੇ ਸ੍ਰਿਸ਼ਟੀ ਨੂੰ ਤਾਰਦੇ ਹਨ। ਸਤਸੰਗਤ, ਗੁਰਮੁਖ ਆਪ ਵੀ ਤਰ ਜਾਂਦੇ ਨੇ ਅਤੇ ਹੋਰਨਾਂ ਦਾ ਵੀ ਪਾਰ ਉਤਾਰਾ ਕਰਦੇ ਨੇ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਸਖਤ ਮਿਹਨਤ ਕੀਤੀ, ਰਾਤ ਦਿਨ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹੇ, ਕਦੇ ਵੀ ਆਪਣਾ ਧਿਆਨ ਪਰਮੇਸ਼ਰ ਦੇ ਨਾਮ ਵਿੱਚੋਂ ਬਾਹਰ ਨਹੀਂ ਲਿਆਂਦਾ, ਭਾਵ ਪਰਮੇਸ਼ਰ ਦੇ ਨਾਮ ਨਾਲੋਂ ਉਹ ਵਿਛੜੇ ਨਹੀਂ, ਐਸੇ ਉਹ ਗੁਰਮੁਖ ਪਿਆਰੇ ਮੁਸ਼ਕਤ ਘਾਲਣਾ ਘਾਲ ਕਰਕੇ ਆਪ ਤਰੇ ਅਤੇ ਹੋਰ ਕਿਤਨਿਆਂ ਨੂੰ ਹੀ ਆਪਣੇ ਨਾਲ ਛੁਟਕਾਰਾ ਦਿਵਾ ਗਏ। ਗੁਰਮੁਖਾਂ ਦਾ ਆਪਣਾ ਪਾਰ ਉਤਾਰਾ ਹੁੰਦਾ ਹੈ ਅਤੇ ਉਹ ਹੋਰ ਅਨੇਕਾਂ ਨੂੰ ਹੀ ਸੰਸਾਰ ਸਮੁੰਦਰ ਤੋਂ, ਵਿਕਾਰਾਂ ਤੋਂ, ਸਤਸੰਗਤ ਜੀ ਮੋਹ ਮਾਇਆ ਤੋਂ,
ਵਹਿਮਾਂ ਭਰਮਾਂ ਤੋਂ ਪਾਰ ਉਤਾਰ ਦਿੰਦੇ ਹਨ।
ਹਰ ਰਸ ਪੀਵਹੁ ਪੁਰਖ ਗਿਆਨੀ।
ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਹੇ ਗਿਆਨਵਾਨ ਪੁਰਖੋ, ਹਰੀ ਪਰਮੇਸ਼ਰ ਦੇ ਨਾਮ ਦਾ ਰਸ ਪੀਣਾ ਕਰੋ। ਤੇ ਸਤਸੰਗਤ ਜੀ, ਨਾਮ ਰਸ ਤਾਂ ਹੀ ਆਵੇਗਾ ਜੇ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵਾਂਗੇ। ਧਾਰਮਿਕ ਗ੍ਰੰਥਾਂ ਨੂੰ ਪੜ੍ਹ ਕੇ, ਉਹਨਾਂ ਦੀ ਖੋਜ ਕਰਕੇ ਬੰਦਾ ਵਿਦਵਾਨ ਤਾਂ ਬਣ ਸਕਦਾ ਹੈ, ਵਿਦਵਾਨ ਬਣ ਕੇ ਉਹ ਝਗੜਾ ਵੀ ਕਰ ਸਕਦਾ ਹੈ, ਹੋ ਸਕਦਾ ਉਹ ਲੋਕਾਂ ਨੂੰ ਜਿੱਤ ਵੀ ਸਕਦਾ ਹੋਵੇਗਾ, ਪਰ ਉਹਨੂੰ ਰਸ ਨਹੀਂ ਆਵੇਗਾ, ਉਹਨੂੰ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਆਵੇਗਾ। ਇਤਿਹਾਸ ਦੇ ਅੰਦਰ ਜ਼ਿਕਰ ਆਉਂਦਾ ਹੈ ਪੰਡਿਤ ਨਾਨੂ ਦਾ। ਨਾਨੂ ਪੰਡਿਤ ਬੜਾ ਵਿਦਵਾਨ ਸੀ, ਇਹਨੇ ਵੇਦ ਸ਼ਾਸਤਰ ਸਿਮਰਤੀਆਂ ਸਭ ਕੁਛ ਪੜ੍ਹਿਆ ਹੋਇਆ ਸੀ। ਅਤੇ ਸਤਸੰਗਤ ਜੀ, ਇਹਨੂੰ ਝਗੜਾ ਕਰਨ ਦੀ ਵੀ ਬੜੀ ਆਦਤ ਸੀ, ਕਿਉਂਕਿ ਜਿਸ ਬੰਦੇ ਦੇ ਕੋਲ ਕੋਈ ਗੁਣ ਹੋਵੇ ਨਾ, ਵੈਸੇ ਹੀ ਉਸ ਗੁਣ ਕਰਕੇ ਉਹਨੂੰ ਹੰਕਾਰ ਹੋ ਜਾਂਦਾ ਹੈ ਵੀ ਮੇਰੇ ਵਰਗਾ ਹੋਰ ਕੌਣ ਹੋ ਸਕਦਾ। ਨਾਨੂ ਪੰਡਿਤ ਨੂੰ ਵੀ ਇਹੀ ਹੰਕਾਰ ਸੀ ਵੀ ਮੇਰੇ ਵਰਗਾ ਹੋਰ ਕੋਈ ਵਿਦਵਾਨ ਨਹੀਂ, ਮੈਂ ਹੀ ਸਭ ਤੋਂ ਵਿਦਵਾਨ ਹਾਂ। ਇਤਿਹਾਸ ਕਹਿੰਦਾ ਉਹਨੇ ਅਨੇਕਾਂ ਹੀ ਬ੍ਰਾਹਮਣਾਂ ਦੇ ਨਾਲ, ਵਿਦਵਾਨਾਂ ਦੇ ਨਾਲ ਸਤਸੰਗਤ ਜੀ ਜਿਹਦਿਆਂ ਕੀਤੀ, ਵਿਚਾਰਾਂ ਕੀਤੀਆਂ, ਅਤੇ ਉਹਨੇ ਉਹਨਾਂ ਨੂੰ ਜਿੱਤਿਆ, ਉਹਨਾਂ ਦੀਆਂ ਕਿਤਾਬਾਂ ਵੀ ਖੋਹੀਆਂ। ਐਸਾ ਉਹਦਾ ਜੀਵਨ ਸੀ। ਜਦੋਂ ਉਹਨੇ ਭਵਿੱਖਤ ਪੁਰਾਣ ਪੜ੍ਹਿਆ ਅਤੇ ਭਵਿੱਖਤ ਪੁਰਾਣ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦਾ ਜ਼ਿਕਰ ਸੀਗਾ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪੱਛਮ ਦੇ ਇਲਾਕੇ ਵਿੱਚ ਬੇਦੀ ਕੁੱਲ ਵਿੱਚ ਪੈਦਾ ਹੋਣਗੇ, ਉਹਨਾਂ ਦਾ ਨਾਮ ਨਾਨਕ ਹੋਵੇਗਾ, ਉਹ ਸਾਰੇ ਸੰਸਾਰ ਨੂੰ ਜਿੱਤਣਗੇ। ਇਹ ਜਦੋਂ ਉਹਨੇ ਸਾਰੀ ਵਿਚਾਰ ਪੜ੍ਹੀ ਅਤੇ ਪੜ੍ਹ ਕੇ ਉਹਨੇ ਵਿਚਾਰਿਆ ਵੀ ਮੇਰੀ ਮਾਂ ਨੇ ਨਾ ਮੇਰੇ ਨਾਮ ਦੇ ਨਾਲ ਕੱਕਾ ਅੱਖਰ ਨਹੀਂ ਲਾਇਆ, ਦੋ ਨੰਨੇ ਤਾਂ ਲਾ ਦਿੱਤੇ ਨਾਨੂ ਪਰ ਕੱਕਾ ਅੱਖਰ ਨਹੀਂ ਲਾਇਆ, ਅਸਲ ਦੇ ਵਿੱਚ ਨਾਨਕ ਮੈਂ ਹੀ ਹਾਂ। ਉਹ ਨਾਨੂ ਪੰਡਿਤ ਆਪਣਾ ਨਾਨਕ ਨਾਮ ਰਖਾ ਕੇ ਅਤੇ ਸਤਸੰਗਤ ਜੀ ਵਿਚਰਨ ਲੱਗਾ। ਜਦੋਂ ਉਹ ਸੰਗਲਾ ਦੀਪ ਗਿਆ ਰਾਜੇ ਸ਼ਿਵਨਾਭ ਦੇ ਪਾਸ, ਰਾਜੇ ਸ਼ਿਵਨਾਭ ਨੇ ਉਹਦੀ ਪਰਖ ਕੀਤੀ, ਉਹ ਪਰਖ ਦੇ ਵਿੱਚ ਡੋਲ ਗਿਆ। ਜਦੋਂ ਰਾਜੇ ਸ਼ਿਵਨਾਭ ਨੇ ਆਪਣੀਆਂ ਪਦਮਣੀਆਂ ਘੱਲੀਆਂ, ਔਰਤਾਂ ਭੇਜੀਆਂ, ਧੀਆਂ ਭੈਣਾਂ ਭੇਜੀਆਂ ਵੀ ਜਾਓ ਹਾਵ ਭਾਵ ਕਰਕੇ ਵੇਖੋ, ਅਤੇ ਇਤਿਹਾਸ ਕਹਿੰਦਾ ਉਹ ਨਾਨੂ ਪੰਡਿਤ ਜਿਹੜਾ ਸੀ ਉਹ ਡੋਲ ਗਿਆ। ਰਾਜੇ ਸ਼ਿਵਨਾਭ ਨੇ ਧੱਕੇ ਮਾਰ ਕੇ ਆਪਣੇ ਰਾਜ ਵਿੱਚੋਂ ਬਾਹਰ ਕੱਢ ਦਿੱਤਾ। ਸਤਸੰਗਤ, ਜਿਸ ਵੇਲੇ ਕੁਰਸ਼ੇਤਰ ਦੇ ਮੈਦਾਨ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਉਸ ਨਾਨੂ ਪੰਡਿਤ ਦਾ ਮਿਲਾਪ ਹੋਇਆ, ਉੱਥੇ ਗਿਆਨ ਗੋਸ਼ਟੀ ਹੋਈ, ਉਸ ਵੇਲੇ ਨਾਨੂ ਪੰਡਿਤ ਨੇ ਹੱਥ ਜੋੜ ਕੇ ਕੰਨਾਂ ਨੂੰ ਹੱਥ ਲਾ ਕੇ ਕਿਹਾ ਸੀ ਮੈਂ ਨਾਨਕ ਨਹੀਂ, ਨਾਨਕ ਇਹੀ ਹੈ। ਆਪਾਂ ਕੱਲ੍ਹ ਵੀ ਵਿਚਾਰ ਕੀਤੀ ਸੀ ਵੀ ਅਸਲ ਦੀ ਨਕਲ ਬੜੀ ਛੇਤੀ ਹੁੰਦੀ ਹੈ, ਅਸਲ ਦੀ ਨਕਲ ਬਹੁਤ ਛੇਤੀ ਕੀਤੀ ਜਾਂਦੀ ਹੈ। ਅਸਲ ਨੂੰ ਵੇਖਦਿਆਂ ਕਈ ਨਕਲ ਵੀ ਕਰਦੇ ਨੇ, ਕਈ ਗਿਆਨੀਆਂ ਦੀ ਆਵਾਜ਼ 'ਤੇ ਨਕਲ ਕਰਦੇ ਨੇ, ਸਤਸੰਗਤ ਜੀ ਕਈ ਹੋਰ ਚੀਜ਼ਾਂ ਦੀ ਨਕਲ ਕਰਦੇ ਨੇ। ਨਾਨੂ ਪੰਡਿਤ ਨੇ ਹੱਥ ਜੋੜ ਕੇ ਆਖਿਆ ਮੈਂ ਨਾਨਕ ਨਹੀਂ, ਮੈਂ ਨਕਲੀ ਸਾਂ, ਇਹ ਅਸਲੀ ਨਾਨਕ ਹੈ। ਪਰ ਇਤਿਹਾਸ ਨੇ ਜ਼ਿਕਰ ਕੀਤਾ ਉਹਨੂੰ ਹਰੀ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਹੋਇਆ, ਵਿਦਵਾਨ ਬੜਾ ਸੀ।
ਪੜ੍ਹਿਆ ਲਿਖਿਆ ਬੜਾ ਸੀ ਪਰ ਸਤਸੰਗ ਜੀ ਉਹਨੂੰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਨਹੀਂ ਹੋਇਆ। ਕਿਉਂ? ਉਹਦਾ ਧਿਆਨ ਕੇਵਲ ਵਿੱਦਿਆ ਵਾਲੇ ਪਾਸੇ ਸੀ ਵੀ ਮੈਂ ਆਹ ਵਿੱਦਿਆ ਪੜ੍ਹਾਂ ਅਤੇ ਇਹਨੂੰ ਜਿੱਤ ਸਕਦਾ ਹਾਂ, ਆਹ ਵਿੱਦਿਆ ਪੜ੍ਹਾਂ ਅਤੇ ਇਹਨੂੰ ਜਿੱਤ ਸਕਦਾ ਹਾਂ, ਉਹਦਾ ਨਾਮ ਰਸ ਵਾਲੇ ਪਾਸੇ ਖਿਆਲ ਹੀ ਨਹੀਂ ਸੀ, ਇਸ ਕਰਕੇ ਉਹਨੂੰ ਇਹ ਰਸ ਪ੍ਰਾਪਤ ਨਹੀਂ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੇ ਗਿਆਨਵਾਨ ਪੁਰਖੋ, ਭਾਈ ਤੁਸੀਂ ਗਿਆਨ ਦੀ ਪ੍ਰਾਪਤੀ ਤਾਂ ਕੀਤੀ ਹੈ ਪਰ ਨਾਲ ਨਾਲ ਹਰੀ ਪਰਮੇਸ਼ਰ ਦਾ ਨਾਮ ਰਸ ਵੀ ਪੀਣਾ ਕਰੋ ਜੀ।
ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ।
ਪੁੱਛਿਆ ਮਹਾਰਾਜ ਕਿਵੇਂ ਨਾਮ ਰਸ ਪੀਏ ਜੀ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਤੁਸੀਂ ਬੋਲਦੇ ਹੋ ਉਹਨੂੰ ਆਪਣੇ ਕੰਨਾਂ ਨਾਲ ਸੁਣ ਕੇ ਅੰਦਰ ਵੀ ਲੰਘਾਓ। ਕੇਵਲ ਗਿਆਨ ਦੂਜਿਆਂ ਵਾਸਤੇ ਹੀ ਸੀਮਤ ਨਾ ਰੱਖੋ, ਤੁਸੀਂ ਆਪ ਵੀ ਉਸ ਗਿਆਨ ਅਨੁਸਾਰ ਚੱਲੋ। ਐਸਾ ਨਹੀਂ ਵੀ ਇੱਥੇ ਹੁਣ ਕੁਛ ਬੋਲਿਆ ਅਤੇ ਉੱਥੇ ਜਾ ਕੇ ਝੂਠ ਬੋਲੀ ਜਾਈਏ ਵੀ ਨਹੀਂ ਜੀ ਆਹ ਕੰਮ ਅਸੀਂ ਕੀਤਾ ਹੀ ਨਹੀਂ, ਫਿਰ ਤਾਂ ਰਸ ਨਹੀਂ ਨਾ ਆਵੇਗਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਕੰਨਾਂ ਨਾਲ ਸੁਣ ਸੁਣ ਕੇ ਮਨ ਨੂੰ ਮਹਾਨ ਤ੍ਰਿਪਤੀ ਪ੍ਰਾਪਤ ਹੁੰਦੀ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਸਤਸੰਗ ਜੀ ਅੰਤਰ ਆਤਮੇ ਉਸ ਪਰਮਾਤਮਾ ਨੂੰ ਯਾਦ ਕਰਨਾ, ਜ਼ਬਾਨ ਨਾਲ ਉਸ ਵਾਹਿਗੁਰੂ ਨੂੰ ਜਪਣਾ। ਅਤੇ ਫਿਰ ਅਗਲੀ ਪੰਕਤੀ ਵਿੱਚ ਹਜ਼ੂਰ ਨੇ ਦਰਸਾਇਆ ਵੀ ਕੰਨਾਂ ਨਾਲ ਉਸ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਵੀ ਹੈ। ਰਸ ਤਾਂ ਹੀ ਆਵੇਗਾ ਜੇ ਆਪਾਂ ਕੰਨਾਂ ਨਾਲ ਸੁਣਾਂਗੇ ਤਾਂ। ਐਸਾ ਨਹੀਂ ਵੀ ਰਸਨਾ ਨਾਲ ਬੋਲੀ ਗਏ ਕੋ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ, ਸੁਣਿਆ ਨਹੀਂ ਤੇ ਉਹਦਾ ਰਸ ਕਿਵੇਂ ਆਵੇਗਾ। ਰਸ ਤਾਂ ਹੀ ਆਵੇਗਾ ਜੋ ਤੁਸੀਂ ਰਸਨਾ ਤੋਂ ਬੋਲ ਰਹੇ ਹੋ ਉਹਨੂੰ ਨਾਲ ਨਾਲ ਕੰਨਾਂ ਦੇ ਨਾਲ ਨਾਲ ਸੁਣੋ, ਵੀ ਹਿਰਦੇ ਵਿੱਚ ਵੀ ਵਸਾਓ, ਤਾਂ ਹੀ ਰਸ ਮਿਲੇਗਾ। ਸਤਿਗੁਰੂ ਜੀ ਕਹਿੰਦੇ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸੁਣ ਸੁਣ ਕੇ ਕੰਨਾਂ ਦੇ ਨਾਲ ਸਤਸੰਗ ਜੀ ਇਹ ਮਨ ਜਿਹੜਾ ਹੈ ਮਹਾਨ ਤ੍ਰਿਪਤੀ ਨੂੰ ਪ੍ਰਾਪਤ ਕਰ ਲੈਂਦਾ ਹੈ।
ਸਾਧੂ ਅੰਮ੍ਰਿਤ ਬਾਣੀ।
ਪੁੱਛਿਆ ਮਹਾਰਾਜ ਤੁਸੀਂ ਸੁਣਨ ਦੀ ਗੱਲ ਕੀਤੀ ਹੈ, ਤੁਸੀਂ ਇਹ ਵੀ ਕਿਹਾ ਵੀ ਸੁਣ ਕਰਕੇ ਹਰੀ ਦੇ ਨਾਮ ਦਾ ਰਸ ਪ੍ਰਾਪਤ ਹੁੰਦਾ ਹੈ, ਪਰ ਸੁਣੀਏ ਕੀ ਮਹਾਰਾਜ? ਤੇ ਸਤਿਗੁਰੂ ਜੀ ਕਹਿੰਦੇ ਨੇ, ਸਾਧੂ ਅੰਮ੍ਰਿਤ ਬਾਣੀ। ਸਾਧੂ ਦੇ ਦੋ ਅਰਥ ਵਿਦਵਾਨਾਂ ਨੇ ਕੀਤੇ ਨੇ, ਇੱਕ ਤਾਂ ਗੁਰੂ ਕੀਤਾ ਤੇ ਇੱਕ ਸਾਧੂ ਜਿਸ ਨੇ ਆਪਣੇ ਆਪ ਨੂੰ ਸਾਧਿਆ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਦੀ ਅੰਮ੍ਰਿਤ ਬਾਣੀ ਕੰਨਾਂ ਨਾਲ ਸੁਣ, ਰਸਨਾ ਨਾਲ ਜਪ, ਹਿਰਦੇ ਵਿੱਚ ਵਸਾ, ਫਿਰ ਤੈਨੂੰ ਰਸ ਪ੍ਰਾਪਤ ਹੋਵੇਗਾ। ਕਈ ਵਾਰ ਅਸੀਂ ਕਹਿ ਦਿੰਦੇ ਹਾਂ ਵੀ ਮੈਨੂੰ 50 ਸਾਲ ਹੋ ਗਏ ਬਾਣੀ ਪੜ੍ਹਦਿਆਂ ਨੂੰ, ਮੈਨੂੰ ਤਾਂ ਬਾਣੀ ਵਿੱਚੋਂ ਰਸ ਨਹੀਂ ਆਇਆ। ਅਤੇ ਸਤਸੰਗ ਜੀ ਹੁਣ ਜਿਵੇਂ ਇੱਕ ਸੁੱਖ ਨਿਧਾਨ ਪੀਣ ਵਾਲਾ ਸੁੱਖਾ ਪੀਣ ਵਾਲਾ ਆਦਮੀ ਉਹ ਸੁੱਖਾ ਘੋਟ ਕੇ ਰਗੜਾ ਲਾ ਕੇ ਅਤੇ ਉਹਦੀਆਂ ਚੁਲੀਆਂ ਕਰ ਕਰਕੇ ਡੋਲੀ ਜਾਵੇ ਅਤੇ ਮੁੜ ਕੇ ਉਹ ਪੁੱਛੇ ਵੀ ਮੈਨੂੰ ਤਾਂ ਇਹਦਾ ਨਸ਼ਾ ਹੀ ਨਹੀਂ ਆਇਆ, ਉਹਦਾ ਨਸ਼ਾ ਕਿਵੇਂ ਆਵੇਗਾ? ਕਿਉਂਕਿ ਉਹਨੇ ਪੀਤਾ ਹੀ ਨਹੀਂ, ਅੰਦਰ ਹੀ ਨਹੀਂ ਲੰਘਾਇਆ। ਅਸੀਂ ਵੀ ਕਈ ਵਾਰ ਇਸ ਤਰ੍ਹਾਂ ਹੀ ਕਰਦੇ ਹਾਂ, ਗੁਰਬਾਣੀ ਦੀਆਂ ਚੁਲੀਆਂ ਕਰ ਕਰਕੇ ਡੋਲੀ ਜਾਂਦੇ ਹਾਂ, ਫਿਰ ਕਹਿੰਦੇ ਹਾਂ ਜੀ ਸਾਨੂੰ ਰਸ ਨਹੀਂ ਆਇਆ। ਰਸ ਕਿਵੇਂ ਆਵੇਗਾ? ਗੁਰਬਾਣੀ ਤਾਂ ਅਸੀਂ ਅੰਦਰ ਲੰਘਾਈ ਹੀ ਨਹੀਂ। ਅਤੇ ਜੇ ਅਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਹਾਂ ਤਾਂ ਕੇਵਲ ਉਹ ਜ਼ਬਾਨ ਤੱਕ ਹੀ ਸੀਮਤ ਹੈ, ਅੰਦਰ ਸਾਡੇ ਜਾਂਦਾ ਹੀ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਨ ਨੂੰ ਤ੍ਰਿਪਤੀ ਤਾਂ ਹੀ ਆਵੇਗੀ, ਮਨ ਤਾਂ ਹੀ ਰੱਜੇਗਾ
ਜਦ ਅਸੀਂ ਗੁਰੂ ਦੇ ਅੰਮ੍ਰਿਤ ਬਚਨਾਂ ਨੂੰ ਕੰਨਾਂ ਨਾਲ ਸੁਣ ਸੁਣ ਕੇ ਆਪਣੇ ਹਿਰਦੇ ਵਿੱਚ ਵਸਾਵਾਂਗੇ ਤੇ ਮਨ ਤ੍ਰਿਪਤ ਹੋ ਜਾਵੇਗਾ, ਮਨ ਰੱਜ ਜਾਵੇਗਾ।
ਰਹਾਉ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਮੁਕਤ ਭੁਗਤ ਜੁਗਤ ਸੱਚ ਪਾਈਐ।
ਸਤਸੰਗ ਜੀ, ਜੁਗਤੀ ਦੇ ਨਾਲ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ, ਜੁਗਤੀ ਨਾਲ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਜੁਗਤੀ ਦੇ ਨਾਲ ਹੀ ਧਨ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਹੁਣ ਵੇਖੋ ਨਾ, ਇੱਕ ਬੰਦਾ ਹਲ ਜੋੜਦਾ ਸੀ, ਪੁਰਾਣੇ ਸਮੇਂ ਆਪਾਂ ਵੇਖਦੇ ਆਏ ਹਾਂ ਕਿ ਉਹਨੇ ਦੋ ਬੌਲਦ ਇਕੱਠੇ ਕਰਨੇ, ਫਿਰ ਉਹਨੇ ਪੰਜਾਲੀ ਦੇਣੀ, ਫਿਰ ਉਹਦੇ ਮਗਰ ਹਲ ਪਾਉਣਾ, ਹਲ ਵਾਹੁਣਾ, ਇਹ ਜੁਗਤੀ ਸੀ ਨਾ ਜੀ। ਜੁਗਤੀ ਕਰਕੇ ਫਿਰ ਉਹਨੇ ਫਸਲ ਬੀਜਣੀ, ਫਿਰ ਉਹ ਫਸਲ ਵੱਡੀ ਹੋਣੀ, ਅਤੇ ਫਿਰ ਉਹਨੇ ਵੱਢਣੀ ਕੱਟਣੀ, ਅਤੇ ਫਿਰ ਉਹ ਦਾਣੇ ਘਰ ਲੈ ਕੇ ਆਉਂਦਾ ਸੀ। ਸਤਿਗੁਰੂ ਜੀ ਕਹਿੰਦੇ ਜੁਗਤੀ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ। ਕੋਈ ਵੀ ਕੰਮ ਹੈ ਨਾ, ਉਹ ਜੁਗਤੀ ਤੋਂ ਭਾਵ ਅਭਿਆਸ ਦਾ ਹੈ। ਅਭਿਆਸ ਤੋਂ ਬਗੈਰ ਗੱਡੀ ਨਹੀਂ ਚੱਲਦੀ, ਭਾਵੇਂ ਉਹ ਬਾਣੀ ਪੜ੍ਹਨ ਵਾਲੇ ਦਾ ਹੈ, ਭਾਵੇਂ ਕਥਾ ਵਾਚਕ ਦਾ ਹੈ, ਭਾਵੇਂ ਸਤਸੰਗਤ ਜੀ ਉਹ ਕਿਸੇ ਨੌਕਰੀ 'ਤੇ ਕੋਈ ਨੌਕਰੀ ਕਰਨ ਵਾਲਾ ਹੈ, ਜਿਹੜਾ ਜਿਹੜਾ ਕਿਸੇ ਦਾ ਅਭਿਆਸ ਹੈ ਉਹ ਉਹਦੀ ਜੁਗਤੀ ਹੈ। ਅਤੇ ਸਤਿਗੁਰੂ ਜੀ ਕਹਿੰਦੇ ਨੇ ਜੁਗਤੀ ਦੁਆਰਾ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ, ਜੁਗਤੀ ਦੁਆਰਾ ਹੀ ਭੁਗਤ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਅਤੇ ਜੁਗਤੀ ਨਾਲ ਪਰਮੇਸ਼ੁਰ ਦਾ ਨਾਮ ਜਪੀਏ ਅਤੇ ਫਿਰ ਸੱਚ ਪਾਈਏ, ਸੱਚੇ ਵਾਹਿਗੁਰੂ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਈਦਾ ਹੈ।
ਸਰਬ ਸੁਖਾਂ ਕਾ ਦਾਤਾ,
ਉਹ ਪਰਮੇਸ਼ੁਰ ਵਾਹਿਗੁਰੂ ਸਾਰਿਆਂ ਸੁਖਾਂ ਦਾ ਦਾਤਾ ਹੈ, ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾ ਕੇ ਵਸ ਹੈ ਕਾਮ ਧੇਨਾ, ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ। ਜਿਸ ਪਰਮਾਤਮਾ ਦੇ ਅਧੀਨ ਹੈ ਸਾਧ ਸੰਗਤ ਰੂਪੀ ਕਾਮ ਧੇਨ ਗਉ, ਪਰ ਇੱਛਾਵਾਂ ਪੂਰੀਆਂ ਕਿਵੇਂ ਹੋਣਗੀਆਂ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸੋ ਐਸਾ ਹਰ ਧਿਆਈਆ ਮੇਰੇ ਜੀ ਅੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨ। ਐਸੇ ਵਾਹਿਗੁਰੂ ਨੂੰ ਚੇਤੇ ਕਰਾਂਗੇ ਤਾਂ ਫਿਰ ਹੀ ਸਾਨੂੰ ਸਾਰੇ ਸੁਖ ਪ੍ਰਾਪਤ ਹੋਣਗੇ। ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ੁਰ ਸਾਰਿਆਂ ਸੁਖਾਂ ਦਾ ਦਾਤਾ ਹੈ।
ਆਪਣੇ ਦਾਸ ਕਉ ਭਗਤ ਦਾਨ ਦੇਵੈ।
ਸਤਸੰਗਤ ਜੀ, ਸਤਿਗੁਰਾਂ ਦੇ ਚਰਨਾਂ ਵਿੱਚ ਆ ਕਰਕੇ ਕੋਈ ਕੁਛ ਪਦਾਰਥ ਮੰਗਦਾ, ਕੋਈ ਕੁਛ ਮੰਗਦਾ ਹੈ, ਪਰ ਜਿਹੜੇ ਪਰਮੇਸ਼ੁਰ ਦੇ ਪਿਆਰੇ ਆ ਕਰਕੇ ਗੁਰੂ ਦੇ ਕੋਲੋਂ ਨਾਮ ਦਾਨ ਦੀ ਜਾਚਨਾ ਕਰਦੇ ਨੇ, ਭਗਤੀ ਦੀ ਦਾਤ ਮੰਗਦੇ ਨੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੇ ਦਾਸ ਕੋ ਭਗਤ ਦਾਨ ਦੇਵੇ। ਆਪਣੇ ਦਾਸ ਨੂੰ ਭਗਤੀ ਦਾ ਦਾਨ ਬਖਸ਼ਿਸ਼ ਕਰਦਾ ਹੈ ਪਰਮੇਸ਼ੁਰ।
ਪੂਰਨ ਪੁਰਖ ਵਿਧਾਤਾ,
ਸਤਸੰਗਤ ਜੀ ਉਹ ਪੂਰਨ ਸਮਰੱਥ ਹੈ ਅਤੇ ਪੂਰਨ ਆਮੇ ਨਰਕ ਤੋਂ ਰੱਖਿਆ ਕਰਨ ਵਾਲਾ ਫਲ ਬਰਦਾਤਾ ਵਾਹਿਗੁਰੂ ਆਪਣੇ ਦਾਸਾਂ ਨੂੰ ਭਗਤੀ ਦਾ ਦਾਨ ਦਿੰਦਾ ਹੈ।
ਸ਼੍ਰਵਣੀ ਸੁਣੀਐ ਰਸਨਾ ਗਾਈਐ,
ਸੱਚੇ ਪਾਤਸ਼ਾਹ ਜੀ ਕਹਿੰਦੇ ਰਸਨਾ ਨਾਲ ਗਾ ਕੇ ਤੇ ਕੰਨਾਂ ਨਾਲ ਸਰਵਣ ਕਰੀਏ, ਕਿਉਂਕਿ ਇਹ ਤਿੰਨ ਚੀਜ਼ਾਂ, ਤਿੰਨ ਬਚਨ ਸਤਿਗੁਰੂ ਜੀ ਦੇ ਧਿਆਨ ਗੋਚਰੇ ਨੇ, ਔਰ ਵਾਰ ਵਾਰ ਵਿਦਵਾਨ ਸਾਡਾ ਇਹਨਾਂ ਤਿੰਨਾਂ ਬਚਨਾਂ ਵੱਲੇ ਧਿਆਨ ਵੀ ਦਿਵਾਉਂਦੇ ਨੇ। ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦਾ ਧਿਆਈਐ ਸੋਈ। ਰਸਨਾ ਨਾਲ ਗਾ ਕੇ, ਕੰਨਾਂ ਨਾਲ ਸੁਣੀਏ ਤੇ ਹਿਰਦੇ ਵਿੱਚ ਉਸ ਮਾਲਕ ਨੂੰ ਯਾਦ ਕਰੀਏ। ਕੇਵਲ ਜ਼ਬਾਨ ਤੱਕ ਹੀ ਸੀਮਤ ਨਾ ਰਹੀਏ, ਵਾਹਿਗੁਰੂ ਗੁਰਮੰਤਰ ਨੂੰ ਜ਼ਬਾਨ ਤੋਂ ਥੱਲੇ ਲੈ ਜਾਈਏ ਹਿਰਦੇ ਦੇ ਵਿੱਚ। ਤੇ ਸਤਸੰਗਤ ਜੀ, ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਾਂਗੇ ਤੇ ਫਿਰ ਕਰਦਿਆਂ ਕਰਦਿਆਂ
ਵਾਹਿਗੁਰੂ ਗੁਰਮੰਤਰ ਸਾਡੇ ਹਿਰਦੇ ਵਿੱਚ ਵਸ ਜਾਵੇਗਾ ਅਤੇ ਫਿਰ ਉਹਨੂੰ ਹਿਰਦੇ ਵਿੱਚ ਯਾਦ ਕਰੀਏ, ਹਿਰਦੇ ਵਿੱਚੋਂ ਧਿਆਈਏ, ਫਿਰ ਰਸਨਾ ਨਹੀਂ ਬੋਲਦੀ ਸਤਸੰਗਤ ਜੀ, ਫਿਰ ਬੁੱਲ ਵੀ ਨਹੀਂ ਫਰਕਦੇ, ਫਿਰ ਤਾਂ ਕੇਵਲ ਹਿਰਦੇ ਵਿੱਚੋਂ ਹੀ ਵਾਹਿਗੁਰੂ ਸ਼ਬਦ ਦੀ ਆਵਾਜ਼ ਆਉਂਦੀ ਹੈ ਅਤੇ ਅਭਿਆਸੀ ਕੰਨਾਂ ਨਾਲ ਸਰਵਣ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਰਸਨਾ ਨਾਲ ਗਾ ਕੇ ਕੰਨਾਂ ਨਾਲ ਸੁਣਨਾ ਬਹੁਤ ਲਾਜ਼ਮੀ ਹੈ, ਮਨ ਤਾਂ ਹੀ ਟਿਕੇਗਾ ਨਾ। ਇਸੇ ਕਰਕੇ ਸਾਨੂੰ ਰਸ ਨਹੀਂ ਆਉਂਦਾ ਕਿ ਮਨ ਨਹੀਂ ਟਿਕਦਾ, ਅਸੀਂ ਸੁਣਦੇ ਨਹੀਂ, ਜਿਹੜਾ ਅਸੀਂ ਆਪਣਾ ਬੋਲਿਆ ਹੈ ਨਾ ਉਹ ਵੀ ਨਹੀਂ ਸੁਣਦੇ, ਦੂਜੇ ਦੇ ਤੇ ਬੋਲਣ ਦੀ ਗੱਲ ਵੱਖਰੀ ਹੈ, ਆਪਣਾ ਬੋਲਿਆ ਵੀ ਨਹੀਂ ਸੁਣਦੇ ਵੀ ਅਸੀਂ ਕੀ ਬੋਲਿਆ। ਜੇ ਉਹਨੂੰ ਵੀ ਸੁਣ ਲਵਾਂਗੇ ਨਾ, ਆਪਾਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਮੇਰਾ ਖਿਆਲ ਹੈ ਵੀ ਬਹੁਤੀ ਚਲੰਤ ਪੜ੍ਹਨ ਦੀ ਲੋੜ ਨਹੀਂ, ਤੁਸੀਂ ਸਹਿਜ ਨਾਲ ਪੜ੍ਹੋ, ਪਿਆਰ ਨਾਲ ਪੜ੍ਹੋ, ਉਹਨੂੰ ਸੁਣੋ, ਸੁਣੋਗੇ ਤਾਂ ਰਸ ਆਵੇਗਾ, ਫਿਰ ਉਹ ਹਿਰਦੇ ਵਿੱਚ ਵਸ ਜਾਵੇਗੀ ਅਤੇ ਹਿਰਦੇ ਤੋਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸੁੱਤੇ ਸਿੱਧ ਹੀ ਚੱਲੇਗਾ ਜੀ।
ਕਰਨ ਕਾਰਨ ਸਮਰੱਥ ਸੁਆਮੀ,
ਮਾਲਕ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ।
ਜਾਤੀ ਬ੍ਰਿਥਾ ਨਾ ਕੋਈ,
ਇਸ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚੋਂ ਕੋਈ ਵੀ ਖਾਲੀ ਨਹੀਂ ਜਾਂਦਾ।
ਵੱਡਾ ਭਾਗ ਰਤਨ ਜਨਮ ਪਾਇਆ,
ਵੱਡਿਆਂ ਭਾਗਾਂ ਕਰਕੇ ਹੀ ਸਤਸੰਗਤ ਜੀ ਇਹ ਮਨੁੱਖਾ ਜਨਮ ਰੂਪੀ ਰਤਨ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬਹੁਤ ਲੰਮੇ ਸਮੇਂ ਤੋਂ ਬਾਅਦ ਸਾਨੂੰ ਇਹ ਰਤਨ ਅਮੋਲਕ ਮਨੁੱਖਾ ਜਨਮ ਪ੍ਰਾਪਤ ਹੋਇਆ, ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੋਇਆ ਹੈ, ਪਰ ਹੁਣ ਇਹਨੂੰ ਸ਼ਰਾਬ ਪੀ ਕੇ ਮੜੀਆਂ ਮਸਾਣਾਂ ਤੇ ਜਾ ਕੇ ਮਾੜੇ ਕੰਮਾਂ ਵਿੱਚ ਲੱਗ ਕਰਕੇ ਵਹਿਮਾਂ ਭਰਮਾਂ ਵਿੱਚ ਗਵਾ ਨਾ ਲਈਏ, ਇਹਨੂੰ ਸਫਲਾ ਕਰਨ ਦਾ ਯਤਨ ਕਰੀਏ। ਸਤਸੰਗਤ ਜੀ, ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਹਫ਼ਤਾ ਆਰੰਭ ਹੋਣਾ ਹੈ, ਜਿਵੇਂ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣਾ ਹੈ, ਫਿਰ ਰੋਪੜ, ਰੋਪੜ ਤੋਂ ਚਮਕੌਰ, ਚਮਕੌਰ ਤੋਂ ਸਤਿਗੁਰੂ ਜੀ ਮਾਛੀਵਾੜੇ, ਮਾਛੀਵਾੜੇ ਤੋਂ ਉੱਚਦੇ ਪੀਰ ਬਣ ਕੇ ਮਾਲਵੇ ਦੀ ਧਰਤੀ ਨੂੰ ਵਿਚਰਨਗੇ। ਸਾਹਿਬਜ਼ਾਦਿਆਂ ਦੀ ਸ਼ਹਾਦਤ, ਸਿੰਘਾਂ ਦੀਆਂ ਸ਼ਹਾਦਤਾਂ, ਇਹ ਸਾਰਾ ਜ਼ਿਕਰ ਜਿਹੜਾ ਹੈ ਤਕਰੀਬਨ 20-21 ਤਰੀਕ ਤੋਂ ਆਰੰਭ ਹੋ ਜਾਣਾ ਹੈ। ਵਿਦਵਾਨਾਂ ਦੇ ਪਾਸੋਂ ਆਪਾਂ ਸਰਵਣ ਕਰਨਾ, ਗੁਰੂ ਕਿਰਪਾ ਕਰੇ ਵੱਡ ਪੁਰਖਿਆਂ ਦੀਆਂ, ਸੋ ਜਿਹੜੀਆਂ ਉਹਨਾਂ ਦੀਆਂ ਕਿਰਤਾਂ ਨੇ ਉਹਨਾਂ ਨੂੰ ਸੁਣ ਕਰਕੇ, ਜੋ ਉਹਨਾਂ ਨੇ ਕਮਾਈ ਕੀਤੀ ਹੈ ਉਹਨਾਂ ਨੂੰ ਸੁਣ ਕਰਕੇ ਆਪਣੇ ਜਨਮ ਨੂੰ ਸਫਲਾ ਕਰਨਾ। ਵੱਡੇ ਭਾਗ ਰਤਨ ਜਨਮ ਪਾਇਆ, ਵੱਡਿਆਂ ਭਾਗਾਂ ਨਾਲ ਇਹ ਸਾਨੂੰ ਮਨੁੱਖਾ ਜਨਮ ਰੂਪੀ ਰਤਨ ਪ੍ਰਾਪਤ ਹੋਇਆ ਹੈ।
ਕਰਹੋ ਕਿਰਪਾ ਕਿਰਪਾਲਾ,
ਕੀ ਕਰਨਾ ਚਾਹੀਦਾ? ਸਤਿਗੁਰੂ ਜੀ ਕਹਿੰਦੇ ਬੇਨਤੀ ਕਰਨੀ ਚਾਹੀਦੀ ਹੈ, ਇਹ ਕਿਰਪਾ ਦੇ ਆਲਾ ਘਰ ਵਾਹਿਗੁਰੂ ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਜੀ।
ਸਾਧ ਸੰਗ ਨਾਨਕ ਗੁਣ ਗਾਵੇ,
ਤੇ ਬੇਨਤੀ ਦੇ ਵਿੱਚ ਮੰਗ ਕੀ ਹੈ? ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਸਾਧ ਸੰਗਤ ਬਖਸ਼ੋ, ਮੈਂ ਸਾਧ ਸੰਗਤ ਨਾਲ ਮਿਲ ਕਰਕੇ ਆਪ ਜੀ ਦੇ ਗੁਣ ਗਾ ਸਕਾਂ।
ਸਿਮਰੈ ਸਦਾ ਗੋਪਾਲਾ,
ਅਤੇ ਹੇ ਗੋਪਾਲ ਵਾਹਿਗੁਰੂ ਪਰਮਾਤਮਾ ਜੀ, ਮੈਂ ਸਦਾ ਹੀ ਆਪ ਜੀ ਦਾ ਸਿਮਰਨ ਕਰਦਾ ਰਹਾਂ, ਸਾਧ ਸੰਗਤ ਨਾਲ ਮਿਲ ਕਰਕੇ ਇਹ ਮੇਰੇ ਤੇ ਕਿਰਪਾ ਕਰੋ। ਜੇ ਤੁਸੀਂ ਮੈਨੂੰ ਇਹ ਅਮੋਲਕ ਰਤਨ ਜਨਮ ਬਖਸ਼ਿਸ਼ ਕੀਤਾ ਹੈ ਤੇ ਫਿਰ ਕਿਰਪਾ ਕਰੋ, ਸਿਮਰਨ ਦੀ ਦਾਤ ਬਖਸ਼ੋ, ਸਾਧ ਸੰਗਤ ਬਖਸ਼ਿਸ਼ ਕਰੋ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਵਿੱਚ ਆਪਾਂ ਨੂੰ ਸਮੁੱਚੀ ਲੋਕਾਈ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਮਰਹਮਤ ਕਰਨ, ਸਭ ਤੋਂ ਉੱਤਮ ਪਰਮੇਸ਼ਰ ਦਾ ਨਾਮ ਹੈ, ਨਾਮ ਨਾਲ ਜੁੜੀਏ, ਮਨੁੱਖਾ ਦੇਹੀ ਨੂੰ ਨਾਮ ਨਾਲ ਜੁੜ ਕਰਕੇ ਸਫਲ ਕਰੀਏ। ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਣ ਲਾਲਚ, ਬਿਰਥਾ ਜਨਮ ਪ੍ਰਾਣੀ। ਸਾਡੇ ਆਉਣ ਦਾ ਮਕਸਦ ਹੀ ਇਹੀ ਹੈ, ਬਾਣੀ ਪੜ੍ਹਨੀ, ਸੁਣਨੀ ਸਿਮਰਨ ਭਜਨ ਕਰਨਾ ਜੀਵਨ ਨੂੰ ਸਫਲ ਕਰਨਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਠਾਨਕੋਟ ਸ਼ੁਕਰ ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।